एक ओंकार सतनाम कर्ता पुरख निरपहो निरवैर अकाल मूरत अजुनी सैपं गुर प्रसाद जप आध सच जोगाध सच है पी सच नानक खुशी पी सच कृपा करो दीन के दाते मेरा गुण अवगण नाम विचारो कोई माटी का क्या थोपै स्वामी मानस की गत एकी हम मैले तुम उजल करते हम निर्गुण तू दाता हम मूरख तुम चतुर सियाने तू सर्व कला का ज्ञाता मादो हम ऐसे तू ऐसा हम पापी तुम पाप खंडन नीको ठाकुर देशा परम सम्मान योग दातार सतगुरु साहिब श्री गुरु ग्रंथ साहिब सच्चे पातशाह जी दे पावन पवित्र हजूरी अंदर सुभायमान गुरु सवारे सत संगी जनों अज शहीद बाबा दीप सिंह जी सेवा सोसाइटी वाले वीरां दे उद्यम सदका और आप संगत दे पूर्ण सहयोग नाल रात्रि दे विशेष दीवान सजाए गए ने। उस महान शहीद नूं अज आपां याद कर लगे खां जिन्हां ने अपनी सारी जिंदगी गुरबाणी नाम सतगुरु की कृपा नाल हजूर दी असीस नाल बतीत कीती ते जदों हरिमंदर साहिब दी बेअदबी दी सोए उन्हां दे कन्नां विच पई खबर कन्नां विच पई ते 75 साल दे बजुर्ग बाबे ने 18 शेर दा खंडा चुक इक परण कीता कि धन गुरु रामदास सच्चे पातशाह ए मैं सीस हुण तेरे चरणा विच भेट करांगा। आओ गुरु के पुरब तां आपां मनाने खां। कैसे कमाल दी बात है हे सतगुरु तुसी सिख नूं कितना कु उच्चियां चुक दिता कि अज उस महान सिख दा नां ਹਰ ਇੱਕ ਸਿੱਖ ਦੀ ਜ਼ਬਾਨ 'ਤੇ ਆਉਂਦਾ ਹੈ ਅਤੇ ਉਹ ਕੇਵਲ ਸ਼ਬਦ ਬਾਬਾ ਹੀ ਨਹੀਂ, ਉਹ ਸ਼ਬਦ ਵਰਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਕਿਰਪਾ ਕਰੇ ਇਹ ਮਹਾਨ ਸ਼ਹੀਦ ਆਪ ਵਿੱਚ ਵਰਤੇ, ਆਪ ਸੰਗਤ ਬਖਸ਼ੋ ਇਕਾਗਰਤਾ, ਸੁਰਤੀ ਨੂੰ ਟਿਕਾ ਕੇ ਗੁਰੂ ਦੇ ਚਰਨਾਂ ਦੀ ਟੇਕ ਲੈ ਆਪਾਂ ਵਿਚਾਰ ਕਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਜੀ ਦੀ ਆਮਦ 26 ਜਨਵਰੀ 1682 ਨੂੰ ਪਿੰਡ ਪਾਹੂਵੰਡ ਵਿਖੇ ਮਾਤਾ ਜਿਉਣੀ ਦੀ ਕੁੱਖ ਤੋਂ ਭਾਈ ਭਗਤਾ ਜੀ ਦੇ ਘਰ ਵਿਖੇ ਹੋਈ ਹੈ। ਮਾਤਾ ਦਾ ਨਾਮ ਹੈ ਮਾਂ ਜਿਉਣੀ ਔਰ ਪਿਤਾ ਦਾ ਨਾਮ ਹੈ ਭਾਈ ਭਗਤਾ ਜੀ। ਇਹ ਪਰਿਵਾਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਲਕੁਲ ਨਜ਼ਦੀਕ ਹੈ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਬਾਬਾ ਦੀਪ ਸਿੰਘ ਜੀ ਦੀ ਆਮਦ ਹੋਈ ਉਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿਮਤਾਂ ਵਰਸਾਉਂਦੇ ਪਏ ਨੇ। ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਸੱਚਮੁੱਚ ਬਚਪਨ ਵਿੱਚ ਗੁਰਮਤਿ ਦੀ ਗੁੜਤੀ ਦਿੱਤੀ ਅਤੇ ਸੱਚ ਜਾਣੋ ਜਿਹੜਾ ਸ਼ਬਦ ਅਸੀਂ ਆਮ ਤੌਰ 'ਤੇ ਆਪਣੇ ਬੱਚਿਆਂ ਦੇ ਜਨਮ ਦਿਨ ਵੇਲੇ ਅਸੀਸ ਲਈ ਪੜ੍ਹਦੇ ਹਾਂ, ਬਾਬਾ ਦੀਪ ਸਿੰਘ ਜੀ ਦੀ ਮਾਤਾ ਜਿਉਣੀ ਨੇ ਹਕੀਕਤ ਵਿੱਚ ਆਪਣੇ ਪੁੱਤਰ ਨੂੰ ਇਹੋ ਜਿਹੀ ਗੁਰੂ ਮਾਂ ਦੀ ਅਸੀਸ ਦਵਾਈ ਕਿ ਉਹ ਸ਼ਬਦ ਬਾਬਾ ਜੀ ਦੀ ਜ਼ਿੰਦਗੀ 'ਤੇ ਪੂਰਨ ਤੌਰ 'ਤੇ ਟੁੱਕਦਾ ਹੈ। ਉਹ ਸ਼ਬਦ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਉਹ ਸ਼ਬਦ ਦੇ ਅੰਦਰ 3 ਬਚਨ ਖਾਸ ਕਰਕੇ ਗੁਰੂ ਮਾਂ ਦੀ ਅਸੀਸ ਵਿੱਚ ਨੇ। ਪਹਿਲੀ ਗੱਲ ਕਿ ਹਰ ਇੱਕ ਮਾਂ ਦੀ ਤੀਬਰ ਇੱਛਾ ਹੈ ਕਿ ਮੇਰੇ ਪੁੱਤਰ ਦੀ ਪੋਸ਼ਾਕ, ਮੇਰੇ ਪੁੱਤਰ ਦੇ ਤਨ ਢੱਕਣ ਵਾਲੇ ਬਸਤਰ ਸਭ ਤੋਂ ਚੰਗੇ ਹੋਣ। ਆਪ ਭਾਵੇਂ ਤਨ ਉੱਤੇ ਲੀਰਾਂ ਹੰਢਾਉਂਦੀ ਹੋਵੇ ਅਤੇ ਪੁੱਤਰ ਲਈ ਕੀਮਤੀ ਤੋਂ ਕੀਮਤੀ ਪੋਸ਼ਾਕ ਖਰੀਦ ਕੇ ਲਿਆਏਗੀ। ਆਪ ਭਾਵੇਂ ਉਹ ਰਾਤ ਭੁੱਖੀ ਸਵੇਂ ਪਰ ਯਤਨ ਕਰੇਗੀ ਮੇਰੇ ਪੁੱਤਰ ਨੂੰ ਪੇਟ ਭਰ ਕੇ ਖੁਰਾਕ ਮਿਲ ਜਾਏ। ਅਤੇ ਤੀਸਰੀ ਮਾਂ ਦੀ ਤੀਬਰ ਇੱਛਾ ਹੁੰਦੀ ਹੈ ਜੇ ਖੁਰਾਕ ਅਤੇ ਪੋਸ਼ਾਕ ਮੇਰੇ ਪੁੱਤਰ ਨੂੰ ਚੰਗੀ ਮਿਲੇ ਅਤੇ ਮੇਰਾ ਵਾਹਿਗੁਰੂ ਕਿਰਪਾ ਕਰੇ ਇਹਦੀ ਸੋਹਬਤ, ਇਹਦੀ ਸੰਗਤ, ਇਹਦੀ ਸੁਸਾਇਟੀ ਵੀ ਚੰਗੇ ਪੁਰਸ਼ਾਂ ਨਾਲ ਹੋਵੇ। ਦੁਨੀਆਦਾਰ ਮਾਂ 3 ਚੀਜ਼ਾਂ ਮੰਗਦੀ ਏ, ਬੱਚੇ ਦੇ ਤਨ ਢੱਕਣ ਵਾਸਤੇ ਪੋਸ਼ਾਕ, ਬੱਚੇ ਦੇ ਪੇਟ ਭਰਨ ਵਾਸਤੇ ਖੁਰਾਕ, ਬੱਚੇ ਦੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਦੇ ਲਈ ਚੰਗੀ ਸੋਹਬਤ। ਹਕੀਕਤ ਵਿੱਚ ਮਾਤਾ ਜਿਉਣੀ ਨੇ ਇਹ 3 ਦੀਆਂ 3 ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਵਿੱਚੋਂ ਅਸੀਸ ਲੈ ਕੇ ਆਪਣੇ ਬੱਚੇ ਦੀ ਜ਼ਿੰਦਗੀ ਘੜਨ ਦਾ ਯਤਨ ਕੀਤਾ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਗੁਰਮਤ ਅਨੁਸਾਰ ਘੜਿਆ। ਗੁਰੂ ਨੇ ਕਿਰਪਾ ਕਰਕੇ ਇਸ ਭਾਈ ਦੀਪ ਸਿੰਘ ਨੂੰ, ਅਸੀਂ ਭਾਵੇਂ ਅੰਮ੍ਰਿਤ ਛਕਣ ਤੋਂ ਬਾਅਦ ਸ਼ਬਦ ਵਰਤਦੇ ਹਾਂ, ਅਸਲ ਵਿੱਚ ਬਚਪਨ ਵਿੱਚ ਇਹਨਾਂ ਲਈ ਸ਼ਬਦ ਵਰਤਿਆ ਜਾਂਦਾ ਸੀ ਦੀਪਾ। ਇਸ ਬਾਬਾ ਦੀਪਾ ਲਈ, ਭਾਈ ਦੀਪੇ ਲਈ ਮਾਂ ਨੇ ਇਹ 3 ਦਾਤਾਂ ਗੁਰੂ ਕੋਲੋਂ ਲੈ ਕੇ ਦਿੱਤੀਆਂ। ਇਹ ਸੀ ਕਿ ਮੇਰੇ ਪੁੱਤਰ ਦੀ ਖੁਰਾਕ ਗੁਰਬਾਣੀ ਦਾ ਭਜਨ ਅਤੇ ਕੀਰਤਨ ਹੋ ਜਾਏ, ਮੇਰੇ ਪੁੱਤਰ ਦੀ ਪੋਸ਼ਾਕ ਗੁਰੂ ਦਾ ਦਿੱਤਾ ਹੋਇਆ ਪ੍ਰੇਮ ਪਟੋਲਾ ਹੋ ਜਾਏ ਅਤੇ ਵਾਹਿਗੁਰੂ ਮਿਹਰ ਕਰੇ ਮੇਰੇ ਪੁੱਤਰ ਦੀ ਸੋਭਤ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੀ ਹੋਵੇ। ਮਾਂ ਦੀ ਇਹ ਅਸੀਸ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਗੁਰੂ ਮਾਂ ਦੀ ਅਸੀਸ ਬਾਬਾ ਦੀਪ ਸਿੰਘ ਜੀ ਦੇ ਜੀਵਨ 'ਤੇ ਪੂਰਨ ਤੌਰ 'ਤੇ ਟੁੱਕਦੀ ਹੈ। ਉਹ ਬਚਨ ਅਸੀਂ ਪੜ੍ਹਦੇ ਹਾਂ ਕਿ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਬਾਬਾ ਦੀਪ ਸਿੰਘ ਸ਼ਹਾਦਤ ਪਾਉਣ ਤੱਕ ਵੀ ਉਹਨਾਂ ਦੇ ਰਸਨਾ ਤੋਂ, ਉਹਨਾਂ ਦੇ ਹਿਰਦੇ ਤੋਂ ਗੁਰੂ ਦੀ ਯਾਦ ਦੂਰ ਨਹੀਂ ਹੋਈ। ਅੱਖ ਝਮਕਣ ਜਿਤਨਾ ਸਮਾਂ उस महापुरुष ने अपने हिरदे तो बाणी नू दूर नहीं किया, पुता माता की आशीष निमख ना बिसरो, तुमको हर हर सदा भजो जगदीश, सतगुरु तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत, अमृत पीवो सदा चिर जीवो, हर सिमरत आनंद अनंता, रंग तमाशा पूर्ण आशा, कबे ना व्यापे चिंता, पवर तुम्हारा ए मन होवो, हर चरना हो कौला, नानक दास उन संग लपटायो, जो बूंदे चात्रक मोहला। हकीकत विच इस बच्चे दे जीवन नू मां ने घर दिया, गुरु दे दित्ते कोई नाम नू दृढ़ कराया, गुरु दी दित्ती कोई संगत विच लैके गई, मां ने बच्चे नू गुरु दा प्रेम पटोला पाण दी जाय दसी। हकीकत विच मां ने अपने पुत्र नू भवरे दी तरह गुण ग्रहण करन वाला बना दिता। समा बतीत होया, बाबा दीप सिंह जी दा आरंभक जीवन कुछ साल पिंड पाहू विंड विखे बतीत होया है। एक बार ये परिवार आनंदपुर साहब की धरती ते गया है। भाई भगता जी माई जीवनी अपने पुत्र नू लैके आनंदपुर साहब की धरती ते पहुँचे। साहब कलगीधर सच्चे पातशाह दरबार सजा के बैठे ने, जे माता पिता ने जाके मत्था टेकिया ते भाई दीपे ने धन गुरु कलगीधर जी दे चरणा विच नमस्कार कीती। सच्चे पातशाह जी ने पहली नज़र विच ही रहमतां वरसा दित्तियां, इन्हां दे अंदर गुरु का दीदार करके गुरु कलगीधर सच्चे पातशाह लई अथाह श्रद्धा पैदा हो गई, अंदर गुरु चरणा विच चोगिया। भाई भगता जी मां जीवनी कुछ समा आनंदपुर साहब की धरती ते रहे, ते जदों ये परिवार वापस अपने पिंड परतन लगा ते बाबा दीप सिंह उस वेले तक भाई दीपा सन, उन्होंने खत जोड़ के कहा माँ बाप नू के एक कृपा करो, जे कलगीधर जी दे चरणा विच लैके आयो, मैनू कुछ समा गुरु गोबिंद सिंह जी दे चरणा विच बतीत कर लैन दिओ। ते सतगुरु जी ने कृपा करके बाबा दीप सिंह जी नू अपने कोल आनंदपुर साहब की धरती ते रख लिया। माता पिता वापस चले गए ने, बाबा दीप सिंह जी की तलीम शुरू हुई आनंदपुर साहब की धरती ते। इत्थे ये मन्या जांदा है कि गुरु कलगीधर जी की नगरानी विच इन्हां नू फारसी गुरमुखी संस्कृत की विद्या सिखाई गई, जिथे इन्हां ने शस्त्र का बोध किया, शस्त्र विद्या सीखी, घोड़ सवारी, तीर अंदाजी, तलवार चलानी, गोली चलानी, शस्त्र दे नाल नाल मेरे गुरु ने कृपा करके इन्हां नू शास्त्र दी विद्या भी दित्ती। बेनती समझो, क्योंकि बाबा दीप सिंह जी दा जीवन शस्त्र ते शास्त्र दा सुमेल है। वह जे शस्त्र चुकदे ने ते बजुर्गी विच 18 शेर दा खंडा बांधदे ने, ते जदों कलम चुकदे ने ते कई कई साल गुरु ग्रंथ साहिब दी बाणी लिखी जांदे ने। गुरु कलगीधर जी ने शस्त्र विद्या भी सिखाई, हजूर ने अपनी नगरानी विच इन्हां नू शास्त्रां दा ज्ञान, इहदा मतलब इन्हां नू धर्म ग्रंथां दा ज्ञान भी दिता गया। अमृतसर साहिब दी धरती तो माता पिता आनंदपुर साहिब अपने बच्चे नू छड के आए, हजूर ने अमृत भरियां रहमतां इन्हां ते वरसाइयां। इत्थे बाबा दीप सिंह जी खुणा दा सुमेल भाई साहिब भाई मनी सिंह जी दे नाल होया है। ये दो महान सिख ऐसे ने जिन्हां दा नाम सिख जगत विच रहिंदी दुनिया विच सुनहरी अखरां नाल उकरिया रहेगा। बाबा दीप सिंह ते भाई साहिब भाई मनी सिंह जी आनंदपुर साहिब दी धरती ते इकट्ठे रहे। हजूर कृपालू जी ने जदों अमृत दीयां दातां दित्तियां ने, ते ये रवायत है कि बाबा दीप सिंह जी खुणा ने साहिब गुरु कलगीधर जी दे खत विचों हजूर दे कर कमलां तो अमृत दी दात लई सी। बाबा दीप सिंह उस दिन हजूर दी रहमत दे पात्र बने, कलगीधर सच्चे पिता जी ने अमृत दीयां दातां दे के निवाजिया। इन्हां दा आनंदपुर साहिब दी धरती दा रोज दा नेम सी कि अमृत वेले उठ के नाम अभ्यास करना, संगत विच बैठ के कीर्तन सुनना, जा के गुरु के लंगर दी सेवा करनी, ਤੇ ਜਦੋਂ ਮੌਕਾ ਮਿਲਣਾ ਇਹਨਾਂ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸੰਨ 1703 ਆਇਆ ਹੈ ਤੇ ਬਾਬਾ ਦੀਪ ਸਿੰਘ ਜੀ ਦੇ ਪਿਤਾ ਭਾਈ ਭਗਤਾ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਫਿਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਨੇ। ਦੇਖਿਆ ਆਪਣੇ ਪੁੱਤਰ ਨੂੰ ਸ਼ਸਤਰਧਾਰੀ, ਇਹਦੇ ਚਿਹਰੇ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ, ਨਾਮ ਦਾ ਨੂਰ ਪਿਆ ਡਲਕਾ ਮਾਰਦਾ ਸੀ। ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਭਾਈ ਭਗਤਾ ਜੀ ਨੇ, ਸੱਚੇ ਪਾਤਸ਼ਾਹ ਆਪ ਜੀ ਨੇ ਗਰੀਬ ਨਿਵਾਜੀ ਕੀਤੀ, ਬੱਚੇ 'ਤੇ ਰਹਿਮਤਾਂ ਵਰਤਾਈਆਂ, ਇੱਕ ਬਖਸ਼ਿਸ਼ ਕਰੋ, ਜੇ ਆਪ ਆਗਿਆ ਦਿਓ ਤਾਂ ਅਸੀਂ ਆਪਣੇ ਬੱਚੇ ਨੂੰ ਵਾਪਸ ਪਿੰਡ ਲੈ ਜਾਈਏ। ਹਜ਼ੂਰ ਜੀ ਤਰੁੱਠੇ, ਬਾਬਾ ਦੀਪ ਸਿੰਘ ਜੀ ਨੂੰ ਤੁਰ ਲੱਗਿਆਂ ਕਲਗੀਧਰ ਜੀ ਨੇ ਰਹਿਮਤਾਂ ਦਿੱਤੀਆਂ। ਉੱਥੇ ਗੁਰਬਾਣੀ ਦਾ ਅਭਿਆਸ ਹੋ ਚੁੱਕਾ ਸੀ, ਗੁਰਬਾਣੀ ਦੀ ਵਿਚਾਰ ਕਰਦੇ ਸਨ, ਗੁਰਮਤਿ ਤ੍ਰਿੜ ਕਰਾਉਂਦੇ ਸਨ, ਤੁਰ ਲੱਗਿਆਂ ਇਹ ਸ਼ਬਦ ਕਹੇ ਸਨ। ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਿੰਡ ਵਿੱਚ ਜੇ ਜਾਣਾ ਹੈ ਤਾਂ ਗੁਰਸਿੱਖੀ ਵਿੱਚ ਪਰਪੱਕ ਰਹਿਣਾ, ਗੁਰਮਤਿ ਦੀ ਮਰਿਆਦਾ ਨੂੰ ਪਰਪੱਕ ਰੱਖਣਾ, ਅਤੇ ਤੁਸੀਂ ਵਾਹ ਲੱਗਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦਾ ਪ੍ਰਚਾਰ ਕਰਨਾ ਹੈ। ਬਾਬਾ ਦੀਪ ਸਿੰਘ ਜਿਹਨੂੰ ਕਲਗੀਧਰ ਸੱਚੇ ਪਿਤਾ ਜੀ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਕਹਿ ਕੇ ਤੋਰਿਆ ਹੈ ਕਿ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਹਕੀਕਤ ਵਿੱਚ ਜਦੋਂ ਗੁਰੂ ਥਾਪਣਾ ਦੇ ਕੇ ਤੋਰ ਦੇਵੇ ਤਾਂ ਪਿਆਰਿਓ ਉਦੋਂ ਉਸ ਗੁਰਸਿੱਖ ਦੇ ਸ਼ਬਦ ਲੋਕਾਂ ਦੇ ਹਿਰਦਿਆਂ ਨੂੰ ਅਣਿਆਲੇ ਤੀਰਾਂ ਦੀ ਤਰ੍ਹਾਂ ਵਿੰਨ ਦਿੰਦੇ ਨੇ। ਬਾਬਾ ਦੀਪ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਏ, ਆਪਣੇ ਪਿੰਡ ਪਾਹੂ ਪਿੰਡ ਪਹੁੰਚੇ ਨੇ। ਇਹਨਾਂ ਦੀ ਜ਼ਿੰਦਗੀ ਦਾ ਨੇਮ ਬਣ ਚੁੱਕਾ ਸੀ ਕਿ ਪੂਰਨ ਤੌਰ 'ਤੇ ਰਹਿਤ ਮਰਿਆਦਾ ਵਿੱਚ ਦ੍ਰਿੜ ਨੇ, ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਗੁਰਮਤਿ ਦ੍ਰਿੜ ਕਰਾਉਣ ਲੱਗੇ, ਇਹਨਾਂ ਕੋਲ ਪੜ੍ਹਨ ਵਾਲੇ ਸੱਜਣ ਵੀ ਆਉਣ ਲੱਗੇ। ਬਾਬਾ ਦੀਪ ਸਿੰਘ ਪਾਹੂ ਪਿੰਡ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਉੱਧਰ ਸੰਨ 1704 ਆ ਗਿਆ ਹੈ, ਕਲਗੀਧਰ ਸੱਚੇ ਪਾਤਸ਼ਾਹ ਦਸੰਬਰ ਦੇ ਮਹੀਨੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਗ ਦਿੱਤਾ ਹੈ। ਚਮਕੌਰ ਦਾ ਜੰਗ ਹੋਇਆ, ਸਰਸਾ ਦੇ ਵਿਛੋੜੇ ਤੋਂ ਬਾਅਦ ਸਰਹੰਦ ਦੀਆਂ ਨੀਆਂ ਵਿੱਚ ਦੋਨੋਂ ਲਾਲ ਚਿਣੇ ਗਏ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ 'ਤੇ ਜਾ ਪਹੁੰਚੇ। ਇਹ ਇਸ ਕਰਕੇ ਅਰਜ਼ ਕਰ ਰਿਹਾ ਵਾਂ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਵਿਚਾਰ ਕਰਨ ਦੇ ਲਈ ਕਲਗੀਧਰ ਸੱਚੇ ਪਿਤਾ ਜੀ ਦੇ ਚਰਨਾਂ ਵਿੱਚ ਬਾਬਾ ਜੀ ਪਰਤ ਕੇ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ। ਬਾਬਾ ਦੀਪ ਸਿੰਘ ਅਜੇ ਆਪਣੇ ਪਿੰਡ ਪਾਹੂ ਵਿੰਡੀ ਸਨ, ਹਜ਼ੂਰ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਕੁਝ ਸਮਾਂ ਅਮਨ ਅਮਾਨ ਦਾ ਮਿਲਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਿੱਲੀ ਦੀ ਧਰਤੀ ਤੋਂ ਦਮਦਮਾ ਸਾਹਿਬ ਆ ਪਹੁੰਚੇ, ਕਿਉਂਕਿ ਭਾਈ ਮਨੀ ਸਿੰਘ ਜੀ ਹੋਣੀ ਮਾਤਾ ਸੁੰਦਰੀ ਜੀ ਨਾਲ, ਮਾਤਾ ਸਾਹਿਬ ਕੌਰ ਜੀ ਦੇ ਨਾਲ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੱਕ ਇਕੱਠੇ ਨੇ ਪਰਿਵਾਰ ਸਮੇਤ। ਸਰਸਾ ਦੇ ਵਿਛੋੜੇ ਤੋਂ ਬਾਅਦ ਭਾਈ ਸਾਹਿਬ ਮਾਤਾਵਾਂ ਦੇ ਨਾਲ ਦਿੱਲੀ ਚਲੇ ਗਏ। ਦਮਦਮਾ ਸਾਹਿਬ ਦੀ ਧਰਤੀ 'ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਆ ਪਹੁੰਚੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਿੱਖ ਤਵਾਰੀਖ ਲਿਖਦੀ ਹੈ ਕਿ ਇੱਥੇ ਹਜ਼ੂਰ ਨੇ ਕਿਹਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੂੰ ਕਿ ਪਰਮਾਤਮਾ ਨੇ, ਮਾਲਕ ਨੇ ਮਿਹਰ ਕੀਤੀ ਹੈ, ਸਮਾਂ ਅਮਨ ਅਮਾਨ ਦਾ ਮਿਲਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਇਹਨੂੰ ਪਰਤ ਕੇ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਅੰਕਿਤ ਕਰਨੀ ਸੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪੂਰਨਤਾ ਕੀਤੀ ਜਾਏ। ਉੱਥੇ ਇਹ ਰਵਾਇਤ ਵੀ ਹੈ, ਇਹ ਮੰਨਿਆ ਜਾਂਦਾ ਹੈ ਕਿ ਹਜ਼ੂਰ ਨੇ ਧੀਰ ਮੱਲੀਆਂ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲੈਣ ਵਾਸਤੇ ਭੇਜਿਆ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਦੇਣ ਤੋਂ। ਕਿਰਪਾਲੂ ਦਾਤਾਰ ਜੀ ਨੇ ਉਸ ਵੇਲੇ ਆਪਣੇ ਕੰਠ ਤੋਂ ਅੰਮ੍ਰਿਤ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ, ਪਰ ਇਸ ਬਾਣੀ ਨੂੰ ਉਚਾਰਨ ਕਰਨ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਪਾਹੂ ਪਿੰਡ ਤੋਂ ਬੁਲਾਇਆ ਗਿਆ ਸੀ, ਕਿਉਂਕਿ ਲਿਖਾਈ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਹੁਣਾਂ ਨੇ ਕਰਨੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦੇ ਲਈ ਨਾਲ ਸਹਾਇਕ ਦੀ ਜ਼ਰੂਰਤ ਹੈ। ਹਜ਼ੂਰ ਨੇ ਸੁਨੇਹਾ ਭੇਜਿਆ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ ਨੂੰ ਪਾਹੂ ਪਿੰਡ। ਜਦੋਂ ਗੁਰੂ ਕਾ ਸਿੱਖ ਸੁਨੇਹਾ ਲੈ ਕੇ ਪਹੁੰਚਿਆ ਤਾਂ ਸ਼ਬਦ ਇਹ ਸਨ, ਉਹਨਾਂ ਨੂੰ ਇਹ ਬਚਨ ਕਹਿਣੇ कि तुहाडी दमदमा साहब की धरती ते सेवा की जरूरत है, सेवा विच तुसी जल्दी तो जल्दी इत्थे पहुँचो। जिस वेले वो सिख दमदमा साहब की धरती ते पहुँचिया ते बाबा दीप सिंह जी उस वेले भी गुरमत दे प्रचार ते प्रसार दे विच अपना योगदान पै पांदे सन। सिख जा के बाबा जी नूं फतेह बुलाई ते पुछया, आ गुरु के लाल केड़ी थां तों आया है, तेरी सेवा की कर सकने हाँ? उस दा उत्तर सी, दमदमा साहब की धरती तो आया हाँ, साहब गुरु कलगीधर सच्चे पातशाह जी ने भेजिया है। शब्द सुन दी देर सी सत्कारयोग बाबा जी सत्कार विच उठ खलोते हुए कि मेरे बाजां वाले प्रीतम माही ने सुनेखा भेजिया, कहन लगे उन्हां दा हुक्म है, संदेश है कि आप जल्दी तो जल्दी दमदमा साहब जी की धरती ते पहुँचो। बाबा दीप सिंह जी पाऊ विंड तो अपने उन्हां रुझेवियां नूं संकोच दे होए दमदमा साहब जी की धरती ते आ पहुँचे। कलगीधर सच्चे पिता का दरबार सजिया है। बाबा दीप सिंह जी ने आ के हजूर दे चरणा विच नमस्कार कीती है, मत्था टेकिया ते खुत जोड़ के खड़े हुए, सच्चे पातशाह आप जी का हुक्म दास हाजिर है। हजूर ने उते फुरमाया कि गुरु ग्रंथ साहब जी की अमृत बाणी लिखी जानी है, आप जी की सेवा है शाही दवात दी और कलमा दी। बाबा दीप सिंह जी ने सत बचन करके प्रवान कर लिया। गुरु कलगीधर सच्चे पातशाह अमृत बाणी लिखांदे ने, सिख विद्वान तां इत्थों तक लिखदे ने कि पहले दिन सच्चे पातशाह जी ने जपजी साहब की बाणी, सोदर रह राज साहब जी दे शब्द, सोहला साहब जी की बाणी, पूरी दी पूरी बाणी ये नितनेम की एक दिन ही अपने कंठ तो उचार के भाई साहब भाई मनी सिंह जी तो लिखवा ली सी। इत्थे एक अर्ज जरूर करनी चाह, बाबा जी दे जीवन दे वेरवे सांझे करदे। कई बार साढ़े मन च हो सकता है ये ख्याल पनपे कि हजूर ने अपने कंठों बाणी उचारण की थी। एक कदी ना भुल्यो वो समर्थ गुरु ने, गुरु नानक साहब जी की जोत दे मालक ने। जे असी इतिहास के पन्नियां विचों ये शब्द पढ़ने पए हाँ कि उन्हां तो सदियां बाद भाई साहब भाई कान सिंह नाभा जी के पिता बाबा नारायण सिंह जी होना एक ओंकार तो लैके 18-10-20 तक संपूर्ण गुरु ग्रंथ साहब की बाणी जबानी कंठ है। तो जिस कलगी वाले सच्चे पातशाह हजूर जेड़े उस जोत दे मालक ने वो अपने कंठ तो सारी बाणी नू क्यों नहीं उचारण कर सकते। साहब कलगीधर सच्चे पातशाह अमृत बाणी उचारण पै करते ने, ते भाई साहब भाई मनी सिंह जी गुरु ग्रंथ साहब जी की बाणी अंकित पै करते। गुरु ग्रंथ साहब सच्चे पातशाह जी के स्वरूप की संपूर्णता हुई है। इत्थे हजूर ने दमदमा साहब जदों संपूर्णता करके पिता गुरु गुरु तेग बहादुर जी की बाणी अंकित की, तो फिर गुरु ग्रंथ साहब जी दे सन्मुख अरदास की गई। मेरे कहन तो मुराद संपूर्णता तो बाद अरदास की, तो उस दिन हुक्म लिया ते दमदमा साहब की धरती ते हुक्म सी, टोडी महला पंजवां सतगुर आयो शरण तुहारी, मिलै सूख नाम हर शोभा चिंता लाहे खमारी। सच्चे पातशाह जी ने दमदमा साहब की धरती तो दखण की धरती वल जाण दा फैसला कीता है। हजूर दा जीवन केवल इत्थों तक अर्ज करना है। जदों सच्चे पातशाह तुर लगे उस तो पहला गुरु के सिखां नूं गुरु ग्रंथ साहब जी की पवित्र गुरबाणी दे अर्थ बोध भी कराए। उन्हां अर्थ समझन वाले सिखां विच बाबा दीप सिंह जी भाई साहब भाई मनी सिंह जी ने हजूर तुरन लगे ने दमदमा साहब की धरती तो, ते दोनों सिख कलगीधर जी दे चरणा विच आ खलोते। भाई साहब भाई मनी सिंह जी ते बाबा दीप सिंह जी, भाई साहब भाई मनी सिंह जी ने मत्था टेक के एक दात मंगी। मैं कहना उस महान शहीद ने अरदास विच गुरु जी तो की मंगया। दोनों ये महान सिख आगू, देखो केवल आगू नहीं, अज आगू वल झाती मार के देखिए ਤੇ ਸ਼ਾਇਦ ਉਹਨੂੰ ਨਿਤਨੇਮ ਦੀਆਂ ਬਾਣੀਆਂ ਦੀ ਵੀ ਸਮਝ ਨਾ ਹੋਵੇ, ਇਕੱਲੇ ਆਗੂ ਨਹੀਂ ਸਿੱਖੀ ਦੇ ਪ੍ਰਚਾਰਕ ਨੇ, ਇਹ ਲਿਖਾਰੀ ਨੇ, ਇਹ ਕਥਾ ਵਾਚਕ ਨੇ, ਇਹ ਬਾਬੇ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ। ਹਜ਼ੂਰ ਦੇ ਤੁਰਨ ਤੋਂ ਪਹਿਲਾਂ ਮੱਥਾ ਟੇਕ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ, ਮੱਥਾ ਟੇਕ ਕੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਕਹਿਣ ਲੱਗੇ, ਖੱਸ ਕੇ ਦੱਸੋ, ਝੋਲੀ ਵਿੱਚ ਸਿੱਖੀ ਦੀ ਦਾਤ ਪਾਓ, ਝੋਲੀ ਵਿੱਚ ਗੁਰ ਸਿੱਖੀ ਪਾਓ। ਸੱਚੇ ਪਾਤਸ਼ਾਹ ਨੇਤਰ ਸੇਜਲ ਕਰਕੇ ਇਹ ਸਿੱਖੀ ਨਿਭ ਜਾਏ ਅੰਤਲੇ ਸਵਾਸਾਂ ਤੱਕ, ਮੁਸਕਰਾ ਕੇ ਸਾਹਿਬ ਨੇ ਬਚਨ ਕਹਿ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ। ਆਪ ਜੀ ਨੂੰ ਗਿਆਤ ਹੋਵੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਧੰਨ ਗੁਰੂ ਹਰਿਰਾਇ ਸਾਹਿਬ ਦੇ ਵੇਲੇ ਦੇ ਸਿੱਖ ਨੇ, ਸੱਤਵੇਂ ਪਾਤਸ਼ਾਹ ਦੇ ਵੇਲੇ ਦੇ ਸਿੱਖ ਨੇ। ਹਜ਼ੂਰ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਿਹਾ, ਦਾਤਾ ਸਿੱਖੀ ਦੀ ਦਾਤ ਬਖਸ਼ੋ, ਕਿਰਪਾਲੂ ਦਾਤਾ ਮੇਰ ਦੇ ਘਰ ਵਿੱਚ ਆਏ। ਕਹਿਣ ਲੱਗੇ, ਭਾਈ ਮਨੀ ਸਿੰਘ ਜੀ ਨੂੰ ਗੁਰੂ ਨਾਨਕ ਦੀਆਂ ਮਿਹਰਾਂ ਨੇ ਬੰਦ ਬੰਦ ਤਾਂ ਕੱਟਿਆ ਜਾ ਸਕਦਾ ਹੈ, ਪਰ ਸਿੱਖੀ ਸਿਦਕ ਬੰਦ ਕੱਟਣ ਤੋਂ ਬਾਅਦ ਵੀ ਨਿਭੇਗਾ। ਬੰਦ ਬੰਦ ਤਾਂ ਕੱਟਿਆ ਜਾ ਸਕਦਾ, ਪਰ ਸਿੱਖੀ ਸਿਦਕ ਨਿਭੇਗਾ। ਮੈਂ ਇੱਕ ਸੰਖੇਪ ਜਿਹੀ ਬਾਬਾ ਦੀਪ ਸਿੰਘ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਦੇ ਜੀਵਨ ਦੀ ਇੱਕ ਬੇਨਤੀ ਕਰਕੇ ਅੱਗੇ ਤੁਰਨੇ ਚਾਹੁੰਦਾ। ਹਾਲਾਂਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਦਾ ਵੱਖਰਾ ਹੀ ਵਿਸਤਾਰ ਪੂਰਵਕ ਜੀਵਨ ਬਿਆਨ ਕੀਤਾ ਜਾ ਸਕਦਾ ਹੈ। ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਹੋਈ ਹੈ, ਉਸ ਵੇਲੇ ਲਾਹੌਰ ਦੀ ਧਰਤੀ 'ਤੇ ਜਦੋਂ ਤਿੱਖੇ ਟੋਕੇ ਦੇ ਨਾਲ ਭਾਈ ਸਾਹਿਬ ਜੀ ਹੋਣਾ ਦਾ ਬੰਦ ਬੰਦ ਕੱਟਣ ਦਾ ਹਕੂਮਤ ਨੇ ਹੁਕਮ ਕੀਤਾ ਹੈ, ਅਤੇ ਅਖੀਰ 'ਤੇ ਸ਼ਬਦ ਸਨ ਰਤਨ ਸਿੰਘ ਭੰਗੂ ਨੇ ਲਿਖੇ ਨੇ, ਟੋਕਾ ਤਿੱਖਾ ਕਰਕੇ ਭਾਈ ਮਨੀ ਸਿੰਘ ਉਹਨਾਂ ਦਾ ਬੰਦ ਬੰਦ ਕੱਟਣ ਲੱਗੇ, ਇਹ ਖਿੰਨ ਮੈਂ ਵਿੱਚੋਂ ਨਿਕਲਿਆ, ਪਰ ਇਹ ਜ਼ਰੂਰੀ ਸੀ। ਉਸ ਵੇਲੇ ਜਲਾਦ ਨੇ ਅੰਤਲੇ ਸ਼ਬਦ ਕਹਿ ਸਨ, ਕਹਿਣ ਲੱਗਾ, ਦੇਖੋ ਕਿ ਤੁਹਾਨੂੰ ਰੱਬ ਨੇ ਇਹ ਸਰੀਰ ਦਿੱਤਾ ਹੈ, ਇਹ ਪਰਤ ਪਰਤ ਕੇ ਦੇਹੀ ਨਹੀਂ ਲੱਭਣੀ, ਤੁਸੀਂ ਆਪਣੇ ਆਪ ਨੂੰ ਬਚਾ ਲਓ, ਆ ਤਿੱਖਾ ਟੋਕਾ ਦੇਖ ਦਿਓ, ਜੇ ਸਿੱਖੀ ਦੀ ਗੱਲ ਕਰੋਗੇ ਤਾਂ ਬੰਦ ਬੰਦ ਕੱਟਿਆ ਜਾਏਗਾ, ਆਪਣੇ ਸਰੀਰ ਨੂੰ ਬਚਾ ਲਓ, ਕਿਉਂਕਿ ਸਰੀਰ ਰੋਜ਼ ਰੋਜ਼ ਨਹੀਂ ਲੱਭਣਾ। ਅਤੇ ਉਸ ਵੇਲੇ ਭਾਈ ਮਨੀ ਸਿੰਘ ਉਹਨਾਂ ਦੇ ਬਚਨ ਸਨ ਕਿ ਸੱਚ ਜਾਣੀ ਸਰੀਰ ਬੜੀ ਵਾਰ ਮਿਲਿਆ, ਬੜੀ ਵਾਰ ਮਿਲਣਾ ਹੈ, ਪਰ ਅੱਜ ਕੇਸਾਂ 'ਤੇ ਹੱਥ ਫੇਰ ਕੇ ਕਿਹਾ, ਆ ਕਲਗੀ ਵਾਲੇ ਦੀ ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਏ, ਇਹ ਪਰਤ ਪਰਤ ਕੇ ਨਹੀਂ ਲੱਭਣੀ, ਜੇ ਸਿੱਖੀ ਸਾਬਤ ਰਹਿ ਜਾਏ ਮੈਂ ਤੇਰੇ ਟੋਕੇ ਨੂੰ ਵੀ ਜੀ ਆਇਆ ਕਹਾਂ। ਹਜ਼ੂਰ ਦਾ ਬਚਨ ਸੱਤ ਹੋਇਆ। ਰਤਨ ਸਿੰਘ ਭੰਗੂ ਉਹਨਾਂ ਨੇ ਸ਼ਬਦ ਲਿਖੇ ਨੇ ਕਿ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ ਸਰੀਰ ਦੀ ਕੀ ਪਰਵਾਹ, ਜੇ ਸਿੱਖੀ ਗੁਰੂ ਦੇ ਚਰਨਾਂ ਵਿੱਚ ਨਿਭ ਜਾਏ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਨ ਜਾਨ ਹੈ, ਸਿੱਖੀ ਮਿਲੇ ਕਬ ਕੋਏ, ਸਰੀਰ ਤਾਂ ਆਉਂਦਾ ਜਾਂਦਾ ਰਹਿੰਦਾ, ਪਰ ਚੇਤੇ ਰੱਖੀ ਬਾਬੇ ਨਾਨਕ ਦੀ ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਹੈ, ਸਿੱਖੀ ਗੁਰੂ ਦੀ ਇੱਕ ਅਮੋਲਕ ਦਾਤ ਹੈ। ਹਜ਼ੂਰ ਦੇਖੋ, ਸ਼ਬਦ ਵੀ ਗੁਰਮੁਖਾਂ ਨੇ ਪੜ੍ਹਿਆ, ਇੱਥੇ ਗੁਰੂ ਪਦਵੀ 'ਤੇ ਪਹੁੰਚੇ ਨੇ, ਇਹ ਸ਼ਿਖਰ ਹੈ ਨਾ ਕਿ ਗੁਰੂ ਅਤੇ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ। ਗੁਰੂ ਪਦਵੀ 'ਤੇ ਪਹੁੰਚ ਕੇ ਵੀ ਇੱਕ ਅੰਦਰ ਦੀ ਲਾਲਸਾ ਹੈ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਸਿੱਖੀ ਕਿੰਨੀ ਕੁ ਅਮੋਲਕ ਹੈ, ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਸੀ, ਅੱਜ ਸਿੱਖ ਦੀ ਗੱਲ ਕਰਨ ਲੱਗੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ ਕਿ ਸਿੱਖੀ ਦੀ ਕੀਮਤ ਕੀ ਹੈ, ਅਤੇ ਜਿਹੜਾ ਕਮਾਈ ਵਾਲਾ ਹੈ ਉਹਦੇ ਕੋਲ ਬਾਬੇ ਨਾਨਕ ਦੀਆਂ ਬਰਕਤਾਂ ਕਿਤਨੀਆਂ ਹਨ। ਭਾਈ ਸਾਹਿਬ ਨੇ ਤਾਂ ਇੱਕ ਸੁਪਨਾ ਲਿਆ ਹੈ ਕਿ ਹੇ ਮੇਰੇ ਮਾਲਕਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਤੱਕ ਮੇਰੇ ਸਰੀਰ ਨੂੰ ਕੋਈ ਬੰਦ ਬੰਦ ਕਰਕੇ ਕੱਟ ਦੇਵੇ, ਪਰਤ ਕੇ ਇਹਨੂੰ ਅੱਗ ਵਿੱਚ ਫੂਕ ਦੇ, ਚਮੜੀ ਸੜ ਜਾਏ, ਜਿਹੜੀਆਂ ਹੱਡੀਆਂ ਬਚਨ ਉਹਨਾਂ ਨੂੰ ਚੱਕੀ ਵਿੱਚ ਪੀ ਦੇ, ਅਤੇ ਜਦੋਂ ਅੰਮ੍ਰਿਤ ਵੇਲੇ ਤੇਜ਼ ਹਵਾ ਚੱਲਦੀ ਹੋਵੇ ਤਾਂ ਮੇਰੇ ਮੜੀ ਦੀ ਸਵਾਹ ਉਸ ਹਵਾ ਵਿੱਚ ਬਖੇਰ ਦੇਣਾ। ਕਹਿਣ ਲੱਗੇ, ਹਵਾ ਇੱਕ ਕੰਮ ਤੂੰ ਕਰੀ, ਜਿੱਥੇ ਜਿੱਥੇ ਗੁਰੂ ਨਾਨਕ ਦਾ ਸਿੱਖ ਕਿਤੇ ਧਰਮਸ਼ਾਲਾ ਵਿੱਚ ਕਿਤੇ ਗੁਰੂ ਦੇ ਮਾਰਗ 'ਤੇ ਚੱਲਦਾ ਹੋਇਆ, ਮੇਰੀ ਮੜੀ ਦੀ ਸਵਾਂ ਉਹਦੇ ਪੈਰਾਂ ਵਿੱਚ ਖਿਲਾਰੀ, ਕਿਉਂਕਿ ਉਹਦੇ ਚਰਨਾਂ ਦੀਆਂ ਤਲੀਆਂ ਨਾਲ ਮੇਰੀ ਮੜੀ ਦੀ ਖਾਕ ਲੱਗ ਜਾਏ ਅਤੇ ਮੇਰੇ ਵਰਗਾ ਪਾਪੀ ਵੀ ਤਰ ਸਕਦਾ। ਸਿੱਖ ਦਾ ਜੀਵਨ ਕਿਤਨਾ ਕੁ ਉੱਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ ਕਿ ਨੱਕ ਸਿੱਸ ਲਓ, सगल अंग रोम रोम कर काट काट सिखन के चरण पर वारी है। सिखी एवें नहीं मिलती। काट काट सिखन के चरण पर वारी है। अग्न जलाए फुन पीसन पसाए ताहे लै उड़े पवन होए अनक प्रकारी है। जत कत सिख पग धरै गुर पंथ प्रात ताऊ ताऊ मार्ग में भस्म को डारी है। ते पद पादक चरण लिव लागी रहे उन्हां सिखां दे चरणां दीआं तलीआं नाल मेरी किते लिव लग जाए ते मैं सिखां नूं कहां कि मेरे ते कृपा करो मैनूं पापी नूं तुसीं बख्श देओ। ते पद पादक चरण लिव लागी रहे दया कै दयाल मोहे पतत उधारी है। देखो भाई मनी सिंह होणा दा एक एक बचन जो क्या वह सत होया। हजूर कृपालू जी जदों तुरन लगे तो दूसरे सिख सन भाई बाबा दीप सिंह जी हजूर दे चरणा विच आए हाथ जोड़ के इन्हां दे शब्द सन सच्चे पातशाह दास ली अगला हुक्म की है। हजूर ने कहा कि तुसी इसे धरती ते ही टिक जाना है। गुरबाणी का प्रचार करना आए हुए जग्यासुआं नूं अर्थ बोध कराने बाणी ते बाणी दा धारनी रहना खालसा मर्यादा नूं दृढ़ करके रखना ते खत जोड़ के क्या सच्चे पातशाह कृपा करी ए सिक्की तेरी कृपा नाल निभणी है। सच्चे पातशाह हस के शब्द कहिंदे ने कि दीप सिंह जी सिर तां धड़ तों अलहदा हो सकदा है सिर तां शरीर तों वख हो सकदा है पर जेड़े तेरे रसना तो परण कर लवेगा चेते रखी तेरे परण नूं मौत भी कदी नहीं तोड़ सके। तेरे बचन अटल ने तेरे परण नूं किसे ने तोड़ना नहीं। हजूर कृपालू जी दमदमा साहिब दी धरती तो दखन नूं गए। इस सिख ने सच्चे पातशाह जी नूं दमदमा साहिब दी धरती तो विद्या की ताक है। परत के बाबा दीप सिंह जी दमदमा साहिब दी धरती ते ही टिक गए वापस घर नहीं गए। गुरु दे हुक्म नूं मनदे होए उसे अस्थान ते टिक गए। फिर इन्हां ने अपनी जिंदगी दा नेम शुरू कीता है कि जिहड़े विद्यार्थी कोल आउणे उन्हां नूं गुरमत दी गुरबाणी दी संथ्या देनी उन्हां नूं गुरबाणी दे अर्थ बोध कराने केवल अर्थ बोध नहीं शाम दे वेले उन्हां नूं शस्त्र विद्या सिखाई जानी। हजूर कृपालू जी ने हजूर साहिब दी धरती तो नदेड़ दी धरती तो बाबा बंदा सिंह बहादुर जी नूं भेजिया है। जदों बाबा बंदा सिंह बहादुर जी दी आउण दी खबर मिली उस वेले बाबा दीप सिंह जी दमदमा साहिब दी धरती तो तुर के बाबा बंदा सिंह बहादुर जी दी फौज भी शामिल होए। इत्थे बाबा जी नूं जिउंदियां एक सिख कौम वल्लों खिताब दिता गया सी जिहदा जिक्र बहुत घट विद्वान करदे ने। जिद्दन सरहंद ते हमला होया उस दिन एक गुरु का लाल बाबा दीप सिंह सरहंद दी इट नाल इट खड़की उस दिन हमला करन वाले सिखां विच बाबा दीप सिंह जी भी शामिल सन। रतन सिंह पंगू ने शब्द भी लिखे ने इस लड़ाई दे विच बाबा दीप सिंह जी खूणा दा एक दंद भी जांदा रहा। मैं यतन कीता है कि जितना उन्हां दा जीवन मिल सकिया एक एक बचन उन्हां दा सांझा करना चाहन। बाबा दीप सिंह रण तत्ते विच जूझे क्योंकि उन्हां ने अपने नेत्रां नाल बाबा अजीत सिंह नूं देखिया सी उन्होंने बाबा जुझार सिंह नूं तकिया सी उन्होंने बाबा जोरावर सिंह नूं तकिया सी उन्होंने खेड़ दे गुरु की गोद विच बाबा फतेह सिंह नूं तकिया सी। जदों सद मिली कि सरहंद दे सूबे तों सोधन जाना है तो ये बाबा जी ने दमदमा साहिब की धरती तो आ के सरहंद पूरे तान न लड़े तो जिस वेले जित प्राप्त हुई उस दिन बाबा जी नूं खिताब दिता गया सी जिंदा शहीद दा। इन्हां लई शब्द वरते गए सन बाबा दीप सिंह जी लई कि जिंदा शहीद। परत के बंदा सिंह बहादुर की शहादत हो गई है बाबा दीप सिंह दमदमा साहिब की धरती नूं अपना टिकाणा बना लिया। इत्थे आ के इन्हां दे मन विच ये ख्याल उपजिया है कि सच्चे पातशाह कह के गए ने कि तुसी गुरु की बाणी का प्रचार करना है। प्यारियो एक साल नहीं दो साल नहीं मैं शहादत तो पहला अर्ज करनी चाहना उस गुरसिख का जीवन कितना कु उच्चा है। पूरे 11 साल निरंतर हाथ विच कलम पकड़ के चार गुरु ग्रंथ साहिब के स्वरूप अपने खत्थां नाल लिखे सन। 11 साल ਬਾਬਾ ਦੀਪ ਸਿੰਘ ਨੇ ਜਵਾਨੀ ਦੇ ਵੇਲੇ ਆਪਣੀ ਕਲਮ ਨੂੰ ਚਲਾਇਆ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣੇ, ਬਾਣੀ ਲਿਖਣੀ ਅਤੇ ਉਸ ਗੁਰਬਾਣੀ ਦੀ ਫਿਰ ਕਥਾ ਵੀ ਕਰਨੀ। 11 ਸਾਲ ਅਤੇ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ। ਇੱਥੇ ਮੈਂ ਇੱਕ ਖਿਣ ਰੁਕਣਾ ਚਾਹੁੰਦਾ ਵਾਂ। ਕਿਹੜੀ ਤਾਕਤ ਹੈ ਜਿਹੜੀ ਇਸ 75 ਸਾਲ ਦੇ ਬਜ਼ੁਰਗ ਨੂੰ, ਡਿੱਗਦੇ ਹੋਏ ਨੂੰ ਤਲੀ ਉੱਤੇ ਸਿਰ ਟਿਕਾਉਣ ਦੀ ਸਮਰੱਥਾ ਦਿੰਦੀ ਹੈ? ਅਸਲ ਵਿੱਚ ਗੁਰੂ ਕੇ ਸਿੱਖੋ, ਜੇ ਕਿਤੇ ਭਾਵਨਾ ਨਾਲ ਇੱਕ ਸਾਲ ਨਿਰੰਤਰ ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਰਹੇ, ਉਹਦੇ ਨੇਤਰਾਂ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਉਹਦੇ ਕੰਨਾਂ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਉਹਦੀ ਰਸਨਾ ਵਿੱਚ ਗੁਰੂ ਵਸ ਜਾਂਦਾ ਹੈ। ਅਤੇ ਜਿੰਨੇ ਇੱਕ ਸਾਲ ਨਹੀਂ 11 ਸਾਲ ਆਪਣੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਬਾਬਾ ਦੀਪ ਸਿੰਘ ਜੀ ਦੇ ਰੋਮ ਰੋਮ ਵਿੱਚ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਰਚ ਗਈ ਸੀ। 11 ਸਾਲ ਨਿਰੰਤਰ ਬਾਣੀ ਲਿਖਦੇ ਰਹੇ। ਅਤੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੀਏ ਕਿ ਜਿਹਦੇ ਅੰਦਰ ਗੁਰਬਾਣੀ ਸਪਰਸ਼ ਕਰ ਜਾਏ, ਜਿਹਦੇ ਅੰਦਰ ਗੁਰੂ ਕੀ ਬਾਣੀ ਵਸ ਜਾਏ। ਵੇਖਣ ਨੂੰ ਲੱਗਦਾ ਹੈ ਕਿ 5 ਤੱਤਾਂ ਦਾ ਪੁਤਲਾ ਇੱਕ ਆਮ ਆਦਮੀ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਜਾਣੂ ਉਹਨੂੰ ਪ੍ਰਤੱਖ ਗੁਰੂ ਅਤੇ ਰੱਬ ਇੱਕ ਦਿਸਣ ਲੱਗ ਪੈਂਦੇ ਨੇ। ਬਾਬਾ ਦੀਪ ਸਿੰਘ ਜੀ ਦੀ ਜ਼ਿੰਦਗੀ ਵਿੱਚ ਇਹ ਸ਼ਬਦ ਇੰਨ ਬਿੰਨ ਢਿੱਕ ਢੁੱਕਦੇ ਨੇ ਜਿਹੜੇ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਉਹਨਾਂ ਦੇ ਅੰਮ੍ਰਿਤ ਬਚਨ ਨੇ। ਕਹਿਣ ਲੱਗੇ ਕਿ ਜਿਸ ਅੰਦਰ ਗੁਰੂ ਕੀ ਬਾਣੀ ਵਸ ਗਈ, ਜਿਸ ਅੰਦਰ ਗੁਰੂ ਕਾ ਸ਼ਬਦ ਵਸ ਗਿਆ, ਉਹਨੇ ਆਪਣੇ ਅੰਦਰ ਦੇ ਸਰੀਰ ਨੂੰ ਰਿੜਕ ਕੇ ਦੇਖਿਆ ਅਤੇ ਇੱਕ ਗੱਲ ਦੀ ਸਮਝ ਪਈ ਕਿ ਇਸ ਸਰੀਰ ਵਿੱਚੋਂ ਇੱਕ ਗੱਲ ਦੀ ਸੋਝੀ ਮਿਲੀ ਕਿ ਗੁਰੂ ਅਤੇ ਰੱਬ ਵਿੱਚ ਕੋਈ ਅੰਤਰ ਨਹੀਂ। 11 ਸਾਲ ਬਾਣੀ ਲਿਖਣ ਵਾਲਾ ਗੁਰਸਿੱਖ ਉਹਦੇ 'ਤੇ ਬਚਨ ਢੁੱਕਦੇ ਨੇ। ਸਰੀਰ ਵਿੱਚੋਂ ਪਤਾ ਲੱਗਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। 11 ਸਾਲ ਦੀ ਕਮਾਈ ਵਿੱਚ ਮਹਾਂਪੁਰਸ਼ ਕਹਿ ਰਿਹਾ ਸੀ ਕਿ ਉਸ ਮਾਲਕ ਦੀ ਕਿਰਪਾ ਨਾਲ ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। 11 ਸਾਲ ਦੇ ਬਾਣੀ ਦਾ ਲਿਖਾਰੀ ਉਹਦੇ ਅੰਦਰ ਇਹ ਸ਼ਬਦ ਵਸ ਚੁੱਕਾ ਸੀ ਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾਂ ਸਭ ਤਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਹਾ ਸਭ ਨੀ ਜਾਈ। ਬਾਣੀ ਪੜ੍ਹਨ ਵਾਲੇ ਦਾ ਅੰਦਰ ਸੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਸ ਬਾਣੀ ਪੜ੍ਹਨ ਵਾਲੇ ਦੇ ਅੰਦਰ 4 ਬਖਸ਼ਾਂ ਹੋ ਚੁੱਕੀਆਂ ਸਨ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਜੇ ਗੁਰੂ ਨੇ ਇੱਕ ਖਿਨ ਬਾਣੀ ਨੂੰ ਨੇਤਰਾਂ ਤੋਂ ਦੂਰ ਨਹੀਂ ਕੀਤਾ ਤਾਂ ਸੱਚ ਜਾਣੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਖਿਰਦੇ ਤੋਂ ਕਦੀ ਬਾਣੀ ਨੂੰ ਦੂਰ ਨਹੀਂ ਕੀਤਾ। ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰ ਹਾਰੀ ਰੇ। ਇਸ ਬਾਣੀ ਪੜ੍ਹਨ ਵਾਲੇ ਦਾ ਅੰਦਰ ਇੰਨਾ ਕੁ ਉਜਲ ਹੋ ਚੁੱਕਾ ਸੀ। ਸਾਹਿਬ ਨੇ ਕਿਹਾ ਜਿਹਨਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੁੱਖ ਸਦ ਉਜਲੇ ਅਤੇ ਸੱਚੇ ਦਰਬਾਰ। ਬਾਬਾ ਦੀਪ ਸਿੰਘ ਜੀ ਨੇ ਫਿਰ 11 ਸਾਲਾਂ ਵਿੱਚ 4 ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਲਿਖੇ। ਪਹਿਲੀ ਬੀੜ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭੇਜੀ। ਪਹਿਲੇ ਸਿੱਖ ਨੇ ਬਾਬਾ ਦੀਪ ਸਿੰਘ ਜਿਨ੍ਹਾਂ ਨੇ 4 ਤਖਤਾਂ 'ਤੇ ਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪੂਜਿਆ। ਇਹ ਰਵਾਇਤ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ 'ਤੇ ਬੀੜ ਭੇਜੀ ਗਈ ਸੀ ਉਹਨੂੰ ਤਕਰੀਬਨ 2 ਸ਼ੇਰ ਸੋਨੇ ਦੀ ਸ਼ਾਹੀ ਬਣਾ ਕੇ ਚਮਕਦੇ ਅੱਖਰਾਂ ਨਾਲ ਬਾਬਾ ਜੀ ਨੇ ਇਹ ਬੀੜ ਤਿਆਰ ਕੀਤੀ ਸੀ। ਪਹਿਲੀ ਬੀੜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭੇਜੀ, ਸਿੱਖ ਦਾ ਖਿਰਦਾ ਦੇਖੋ। ਦੂਸਰੀ ਬੀੜ ਜਿਸ ਧਰਤੀ 'ਤੇ ਅੰਮ੍ਰਿਤ ਦੀ ਦਾਤ ਮਿਲੀ ਸੀ, ਭਾਈ ਦੀਪੇ ਤੋਂ ਦੀਪ ਸਿੰਘ ਬਣੇ ਸਨ। ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਅਨੰਦਪੁਰ ਸਾਹਿਬ ਭੇਜਿਆ। ਤੀਸਰਾ ਸਵਰੂਪ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਸ ਪਟਨਾ ਸਾਹਿਬ ਦੀ ਧਰਤੀ 'ਤੇ ਆਮਦ ਹੋਈ ਉੱਥੇ ਲਿਖ ਕੇ ਭੇਜਿਆ। ਅਤੇ ਚੌਥਾ ਸਰੂਪ ਇਸ ਮਹਾਂਬਲੀ ਸੂਰਮੇ ਨੇ ਜਿੱਥੇ ਕਲਗੀਧਰ ਸੱਚੇ ਪਿਤਾ ਜੀ ਨੇ ਅੰਤਲੇ ਸਮੇਂ ਇਹ ਕਹਿ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਤੋਂ ਪਹਿਲੇ ਬਾਬਾ ਦੀਪ ਸਿੰਘ ਨੇ ਜਿਨ੍ਹਾਂ ਨੇ ਚਾਰ ਤਖਤਾਂ 'ਤੇ 11 ਸਾਲ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਭੇਜੇ ਸਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਦੇ ਰਹੇ। ਉਸੇ ਸਮੇਂ ਦੇ ਦਰਮਿਆਨ ਇਹਨਾਂ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਹੈ। ਜਦੋਂ ਗੁਰਬਾਣੀ ਲਿਖੀ ਗਈ, ਗੁਰਬਾਣੀ ਦੇ ਅਰਥ ਸਮਝਾਏ ਗਏ, ਇੱਥੇ ਫਿਰ ਵਿਦਿਆਰਥੀ ਬਾਬਾ ਦੀਪ ਸਿੰਘ ਜੀ ਹੁਣਾਂ ਤੋਂ ਪੜ੍ਹਨ ਵਾਸਤੇ ਆਉਂਦੇ ਰਹੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਪਿਆਰਿਓ, ਇਸੇ ਸਮੇਂ ਦੇ ਦਰਮਿਆਨ ਅਬਦਾਲੀ ਨੇ ਹਮਲੇ ਕੀਤੇ ਨੇ। ਇਹਨੇ ਹਮਲੇ ਕਰਦਾ ਹੋਇਆ ਦਿੱਲੀ ਦੀ ਧਰਤੀ ਤੱਕ ਪਹੁੰਚਿਆ ਹੈ ਅਤੇ ਜਦੋਂ ਇਹ ਵਾਪਸ ਪਰਤਿਆ, ਚੇਤੇ ਰੱਖੋ ਇਹਦੇ ਪੁੱਤਰ ਦਾ ਨਾਮ ਸੀ ਅਬਦਾਲੀ ਦੇ ਦਾ ਤੈਮੂਰ। ਜਦੋਂ ਵਾਪਸ ਤੁਰ ਕੇ ਆਏ, ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੇ ਇਹਨੂੰ ਲੁੱਟਿਆ ਸੀ, ਇਹਨੂੰ ਚੰਗੀ ਖੁੰਭ ਠੱਪੀ ਇਹਦੀ। ਜਿਸ ਅਬਦਾਲੀ ਦਾ ਨਾਂ ਸੁਣ ਕੇ ਹਿੰਦੁਸਤਾਨ ਦੇ ਲੋਕ ਕੰਬਦੇ ਸਨ, ਅਤੇ ਜਦੋਂ ਇਹ ਦਿੱਲੀ ਤੋਂ ਤੁਰਿਆ, ਦਿੱਲੀ ਤੋਂ ਲੈ ਕੇ ਚਨਾਬ ਤੱਕ ਸਿੱਖਾਂ ਨੇ ਅਬਦਾਲੀ ਨੂੰ ਇੱਕ ਰਾਤ ਵੀ ਚੈਨ ਨਹੀਂ ਲੈਣ ਦਿੱਤਾ। ਰਸਤੇ ਵਿੱਚ ਇਹਨੂੰ ਲੁੱਟਦੇ ਰਹੇ। ਜੋ ਕੁਝ ਇਹ ਹਿੰਦੁਸਤਾਨ ਵਿੱਚੋਂ ਲੁੱਟ ਕੇ ਗਿਆ, ਸਿੰਘਾਂ ਨੇ ਇੱਥੇ ਖੋਲਿਆ। ਇੱਥੋਂ ਤੱਕ ਕਿ ਇਸ ਧਰਤੀ ਦੀਆਂ ਬਹੁ ਬੇਟੀਆਂ ਵੀ ਗੁਰੂ ਕੇ ਲਾਲਾ ਨੇ ਉਸ ਵੇਲੇ ਛਡਾਈਆਂ। ਇੰਨਾ ਗੁੱਸੇ ਨਾਲ ਤੜਫਿਆ ਕਿ ਮੈਂ ਕਾਬਲ ਦੀ ਧਰਤੀ ਤੋਂ ਤੁਰਨਾ ਵਾਂ ਅਤੇ ਦਿੱਲੀ ਦੀਆਂ ਦੀਵਾਰਾਂ ਕੰਬਦੀਆਂ ਨੇ,